ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜੇ ਤੁਸੀਂ ਆਪਣੇ ਬੈਕਯਾਰਡ ਵਿੱਚ ਕਿਚਨ ਗਾਰਡਨ ਬਣਾਉਣਾ ਹੋਵੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਬਾਰੇ ਮੈਂ ਗੱਲ ਕੀਤੀ ਡਾਕਟਰ ਮਨੋਹਰ ਢਿੱਲੋਂ ਜੀ ਨਾਲ, ਜੋ ਖੇਤੀਬਾੜੀ ਵਿਭਾਗ ਨਾਲ ਕਈ ਅਰਸੇ ਤੋਂ ਜੁੜੇ ਹੋਏ ਹਨ। ਇੰਟਰਵਿਊ ਦੇ ਪਹਿਲੇ ਭਾਗ ਵਿੱਚ ਸੋਇਲ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸਨੂੰ ਉਪਜਾਊ ਕਿਵੇਂ ਬਣਾਇਆ ਜਾ ਸਕਦਾ ਹੈ, ਬੀਜ ਲਗਾਉਣੇ ਚਾਹੀਦੇ ਹਨ ਜਾਂ ਸੀਡਲਿੰਗਸ, ਇਸ ਬਾਰੇ ਮਨੋਹਰ ਜੀ ਸਾਨੂੰ ਜਾਣਕਾਰੀ ਦੇਣਗੇ। ਲੋ ਸੁਣੋ ਇੰਦਰਦੀਪ ਨੂੰ ਮਨੋਹਰ ਜੀ ਨਾਲ ਗੱਲ ਕਰਦੇ ਹੋਏ। ਮਨੋਹਰ ਜੀ, SBS ਰੇਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ, ਸਤਿ ਸ਼੍ਰੀ ਅਕਾਲ।
ਹਾਂਜੀ ਮਨੋਹਰ ਜੀ, ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ਜਦੋਂ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਗਾਰਡਨ ਬਣਾਉਣਾ ਹੋਵੇ ਤੇ ਉਸਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
ਹਾਂਜੀ, ਗਾਰਡਨ ਸ਼ੁਰੂ ਕਰਨ ਵਾਸਤੇ ਜੋ ਵੀ ਸਪੇਸ ਅਵੇਲੇਬਲ ਹੁੰਦੀ ਹੈ ਬੈਕ ਦੇ ਵਿੱਚ, ਉਹਨੂੰ ਦੇਖ ਕੇ ਅਤੇ ਉਹਨੂੰ ਚੋਇਸ ਜਿਹੜੀ ਕਰਨੀ ਹੈ, ਜੇ ਪੋਸੀਬਲ ਹੋ ਸਕੇ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਸਨਲਾਈਟ ਮਿਲਦੀ ਹੋਵੇ, ਉੱਥੇ ਪਾਣੀ ਦਾ ਸਾਧਨ ਹੋਣਾ ਚਾਹੀਦਾ ਨੇੜੇ ਗਾਰਡਨਿੰਗ ਲਈ, ਤਾਂ ਉਸ ਏਰੀਆ ਚੁਣ ਸਕਦੇ ਹਾਂ। ਬਾਕੀ ਗਾਰਡਨਿੰਗ ਦੇ ਲਈ ਸੋਇਲ ਜਿਹੜੀ ਕਿਹੜੀ ਹੈਗੀ ਆ, ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਬਾਕਸ ਦੇ ਵਿੱਚ ਬਣਾਉਣਾ ਹੈ ਜਾਂ ਸੋਇਲ 'ਤੇ ਥੱਲੇ ਲਾਉਣਾ ਹੈ, ਉਹ ਦੂਸਰਾ ਕੁਐਸਚਨ ਹੈ।
ਕਈ ਸੋਇਲਸ ਸੈਂਡੀ ਹੁੰਦੇ ਨੇ, ਕਈ ਦੂਜੇ ਹੁੰਦੇ ਨੇ, ਸੋ ਉਸਨੂੰ ਕਿਵੇਂ ਟੈਸਟ ਕਰਨਾ ਹੈ ਜਾਂ ਉਹਨੂੰ ਕਿਵੇਂ ਉਪਜਾਊ ਕਰਨਾ ਹੈ, ਉਹ ਕਿਵੇਂ ਪਤਾ ਚੱਲੇਗਾ?
ਇੱਕ ਤਾਂ ਸੋਇਲ ਦੇ ਵਿੱਚ ਪੀ ਐੱਚ ਟੈਸਟ, ਜਿਹੜਾ ਨੋਰਮਲੀ ਇੱਕ ਛੋਟਾ ਜਿਹਾ ਪ੍ਰੋਬ ਹੁੰਦੀ ਹੈ, ਉਹ ਵਿੱਚ ਪਾ ਕੇ ਅਸੀਂ ਪੀ ਐੱਚ ਟੈਸਟ ਕਰ ਸਕਦੇ ਹਾਂ, ਅਤੇ ਜੇ ਏਰੀਆ ਸਬਸਟੈਂਸ਼ੀਅਲੀ ਵੱਡਾ ਹੈਗਾ ਫਿਰ ਉਹਦਾ ਸੋਇਲ ਸੈਂਪਲ ਵੀ ਭੇਜਿਆ ਜਾ ਸਕਦਾ, ਉਹਦੇ 'ਚ ਸਾਰੇ ਨਿਊਟ੍ਰੀਐਂਟ ਟੈਸਟ ਹੋ ਜਾਂਦੇ ਆ, ਪੀ ਐੱਚ ਵੀ ਟੈਸਟ ਹੋ ਜਾਂਦੀ ਹੈ ਅਤੇ ਸਾਨੂੰ ਸੋਇਲ ਦਾ ਪਤਾ ਲੱਗ ਜਾਂਦਾ। ਪਰ ਮੋਸਟ ਆਫ ਦਾ ਗਾਰਡਨਸ ਜੇ ਅਸੀਂ ਆਪਾਂ ਬੈਕਯਾਰਡਸ ਦੇ ਵਿੱਚ ਗੱਲ ਕਰਦੇ ਹਾਂ ਤਾਂ ਛੋਟਾ ਸਪੇਸ ਹੁੰਦਾ, ਉਹਦੇ 'ਚ ਸੋਇਲ ਟੈਸਟਿੰਗ ਕਰਨਾ ਬਹੁਤ ਜ਼ਿਆਦਾ ਵਰਥਵਾਈਲ ਨਹੀਂ ਹੁੰਦਾ। ਦੂਜੀ ਗੱਲ ਇਹ ਹੈ ਜੇ ਸੋਇਲ ਥੋੜ੍ਹੀ ਬਹੁਤ ਖਰਾਬ ਵੀ ਹੈਗੀ ਆ ਥੱਲੇ, ਤਾਂ ਤੁਸੀਂ ਉਹਦੇ ਉੱਤੇ ਨਵੀਂ ਸੋਇਲ ਜਿਹੜੀ ਆ ਗਾਰਡਨ ਸਪਲਾਇਰਸ ਤੋਂ ਲੈ ਕੇ ਉਹ ਪਾ ਸਕਦੇ ਹਾਂ, 15-20 ਸੈਂਟੀਮੀਟਰ ਲੇਅਰ ਉੱਤੇ ਜਿਹੜੀ ਗਾਰਡਨ ਸੋਇਲ ਦੀ ਪਾ ਲਓ। ਜਿਹੜੀ ਗਾਰਡਨ ਸਪਲਾਈਜ਼ ਦੀ ਜਿਹੜੀ ਸੋਇਲ ਹੁੰਦੀ ਹੈ ਜੀ, ਇਹ ਗਾਰਡਨ ਸਪਲਾਇਰਸ ਹੁੰਦੇ ਆ, ਉਹ ਉਹਨਾਂ ਦੇ ਕੋਲੋਂ ਤੁਹਾਨੂੰ ਸੋਇਲ ਅਤੇ ਹੋਰ ਗਾਰਡਨ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਮਿਲਦੀਆਂ ਹੈਗੀਆਂ। ਜੇ ਤੁਸੀਂ ਸਰਚ ਕਰਕੇ ਦੇਖੋ ਨੇੜੇ ਤੁਹਾਨੂੰ ਬਹੁਤ ਸਾਰੇ ਮਿਲ ਜਾਂਦੇ ਆ, ਉਹ ਫਿਰ ਟਰੱਕ ਭਰ ਕੇ ਤੁਹਾਨੂੰ ਕਿੰਨੇ ਕਿਊਬਿਕ ਮੀਟਰ ਸੋਇਲ ਚਾਹੀਦੀ ਆ ਉਹ ਭੇਜ ਦੇਣਗੇ, ਅਤੇ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਗੱਲ ਕਰ ਲਈ ਦੀ ਤੁਹਾਨੂੰ ਗਾਰਡਨ ਸੋਇਲ ਚਾਹੀਦੀ ਹੈ ਵੈਜੀ ਗਾਰਡਨ ਵਾਸਤੇ। ਉਸ ਸੋਇਲ ਦੇ ਵਿੱਚ ਉਹਨਾਂ ਨੇ ਆਲਰੇਡੀ ਜਿਹੜਾ ਖਾਦ ਮਿਕਸ ਕੀਤੀ ਹੁੰਦੀ ਆ, ਥੋੜ੍ਹੀ ਜਿਪਸਮ ਮਿਕਸ ਕੀਤੀ ਹੁੰਦੀ ਆ, ਅਤੇ ਉਹ ਸੈਂਡੀ ਸੋਇਲ ਹੁੰਦੀ ਆ ਜਿਹੜੀ ਈਜ਼ੀਲੀ ਵਰਕੇਬਲ ਹੋਵੇ, ਇਸ ਕਰਕੇ ਉਹਨੂੰ ਯੂਜ਼ ਕਰ ਸਕਦੇ ਹਾਂ। ਮੇਰੀ ਪਸੰਦ ਇਹ ਹੈਗੀ ਆ ਵੀ ਜੇ ਤੁਸੀਂ ਆਪਣੇ ਬੈਕਯਾਰਡ ਵਿੱਚ ਗਾਰਡਨ ਸ਼ੁਰੂ ਕਰਨਾ ਤਾਂ ਇੱਕ ਵੈਜੀਟੇਬਲ ਬਾਕਸ ਬਣਾ ਲਓ। ਉਹ ਵੈਜੀਟੇਬਲ ਬਾਕਸ ਲਈ ਵੀ ਅੱਜ ਕੱਲ੍ਹ ਰੈਡੀਮੇਡ ਕਿੱਟਸ ਆਉਂਦੀਆਂ, ਜਾਂ ਬਨਿੰਗਸ ਤੋਂ ਤੁਸੀਂ ਲੱਕੜੀ ਲੈ ਕੇ ਆਪ ਵੀ ਉਹਨੂੰ ਅਸੈਂਬਲ ਕਰਕੇ ਬਣਾ ਸਕਦੇ ਹਾਂ। ਤਾਂ ਉਹਦੇ 'ਚ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਲੱਕੜੀ ਅਸੀਂ ਲੈ ਕੇ ਆਈਏ ਉਹ ਵੈਜੀਟੇਬਲ ਗਾਰਡਨ ਵਾਸਤੇ ਫਿੱਟ ਹੋਣੀ ਚਾਹੀਦੀ ਹੈ, ਕਿਉਂਕਿ ਯੂਜੁਅਲੀ ਆਰਸੈਨਿਕ ਟ੍ਰੀਟਡ ਲੱਕੜੀਆਂ ਵੀ ਮਿਲ ਜਾਂਦੀਆਂ, ਉਹਦੀ ਜਿਹੜੀ ਆਰਸੈਨਿਕ ਹੁੰਦਾ ਉਹ ਫਿਰ ਹੌਲੀ ਹੌਲੀ ਸੀਪ ਆਊਟ ਹੋ ਕੇ ਵੈਜੀਟੇਬਲਸ ਦੇ ਵਿੱਚ ਉਹਨਾਂ ਦੇ ਟੱਚ ਵਿੱਚ ਵੀ ਆ ਸਕਦਾ, ਤਾਂ ਉਹਨੂੰ ਅਵੋਇਡ ਕਰਨਾ। ਸਿਰਫ ਕਾਪਰ ਟ੍ਰੀਟਡ ਉਹਨਾਂ ਦੀ ਲੱਕੜੀ ਹੁੰਦੀ ਆ, ਤਾਂ ਉਹਨਾਂ ਨਾਲ ਜੇ ਤੁਸੀਂ ਗੱਲ ਕਰ ਲਓ ਤਾਂ ਜਿਹੜੇ ਵੀ ਸਪਲਾਇਰਸ ਹੁੰਦੇ ਉਹਨਾਂ ਨੂੰ ਪਤਾ ਵੀ ਗਾਰਡਨ ਦੀ ਕਿਹੜੀ ਲੱਕੜੀ ਲਾ ਸਕਦੇ ਹਾਂ। ਬਾਕਸ ਬਣਾ ਕੇ ਉਹਦੇ 'ਚ ਜੇ ਅੰਦਰ ਤੁਸੀਂ ਪਲਾਸਟਿਕ ਦੀ ਲਾਈਨਿੰਗ ਲਾ ਸਕੋ ਤਾਂ ਹੋਰ ਵੀ ਜ਼ਿਆਦਾ ਚੰਗਾ, ਫਿਰ ਉਹਦੇ ਨਾਲ ਲੱਕੜੀ ਦੀ ਪ੍ਰੋਟੈਕਸ਼ਨ ਵੀ ਹੋ ਜਾਂਦੀ ਆ ਅਤੇ ਕੋਈ ਕੈਮੀਕਲ ਸੀਪ ਆਊਟ ਨਹੀਂ ਹੁੰਦਾ ਸੋਇਲ 'ਚ। ਫਿਰ ਗਾਰਡਨ ਸੋਇਲ ਲਿਆ ਕੇ ਉਹਨੂੰ ਫਿਲ ਕਰ ਲਓ, ਉਹਦੇ ਨਾਲ ਇੱਕ ਤਾਂ ਥੋੜ੍ਹਾ ਜਿਹਾ ਰੇਜ਼ ਹੋ ਜਾਂਦੀ ਹੈ ਬੈੱਡ, ਇਸ ਕਰਕੇ ਤੁਹਾਡੀ ਬੈਕ 'ਤੇ ਕੋਈ ਜ਼ੋਰ ਨਹੀਂ ਪੈਂਦਾ, ਈਜ਼ੀਲੀ ਤੁਸੀਂ ਉਹਨੂੰ ਵੀਡਸ ਵਗੈਰਾ ਮੈਨੇਜ ਕਰ ਸਕਦੇ ਹੋ ਚਲਦੇ ਫਿਰਦੇ। ਉਹ ਛੋਟੇ ਸਕੇਲ 'ਤੇ ਤਾਂ ਇਹ ਬਹੁਤ ਅੱਛੀ ਆਪਸ਼ਨ ਹੈਗੀ ਆ ਜਿਹੜੇ ਤੁਸੀਂ ਵੈਜੀ ਬਾਕਸਿਸ ਬਣਾ ਕੇ ਸ਼ੁਰੂ ਕਰੋ।
ਤੁਸੀਂ ਗੱਲ ਕੀਤੀ ਪੀ ਐੱਚ ਟੈਸਟਿੰਗ ਦੀ, ਕਿ ਤੁਸੀਂ ਆਪ ਵੀ ਪੀ ਐੱਚ ਟੈਸਟਿੰਗ ਕਰ ਸਕਦੇ ਹੋ ਜੇ ਥੋੜ੍ਹਾ ਜ਼ਿਆਦਾ ਸੋਇਲ ਹੋਏ, ਅਤੇ ਇਹ ਕਿੱਟਸ ਵਗੈਰਾ ਸਭ ਅਵੇਲੇਬਲ ਹੈਗੀਆਂ ਨੇ?
ਹਾਂਜੀ, ਇਹ ਕਿੱਟਸ ਅਵੇਲੇਬਲ ਹੈਗੀਆਂ। ਪੀ ਐੱਚ ਦਾ ਰੇਂਜ ਜਿਹੜਾ ਆਪਟੀਮਮ ਰੇਂਜ ਹੁੰਦਾ ਜੇ 6 ਤੋਂ ਲੈ ਕੇ 8 ਤੱਕ ਪੀ ਐੱਚ ਹੁੰਦੀ ਆ ਤਾਂ ਤੁਹਾਨੂੰ ਕੋਈ ਕੁਛ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਜੇ ਪੀ ਐੱਚ 6 ਤੋਂ ਥੱਲੇ ਹੁੰਦੀ ਆ ਤਾਂ ਫਿਰ ਉਹ ਐਸਿਡਿਕ ਸੋਇਲਸ ਮੰਨੀਆਂ ਜਾਂਦੀਆਂ, ਇੱਥੇ ਵਿਕਟੋਰੀਆ ਦੇ ਵਿੱਚ ਕਾਫ਼ੀ ਐਸਿਡਿਕ ਸੋਇਲਸ ਹੁੰਦੀਆਂ, ਉਹਦੇ ਵਾਸਤੇ ਤੁਸੀਂ ਕੈਲਸ਼ੀਅਮ ਲੈ ਕੇ ਅਤੇ ਕੈਲਸ਼ੀਅਮ ਸੋਇਲ ਦੇ ਵਿੱਚ ਪਾ ਕੇ ਮਿਕਸ ਕਰ ਦਿਓ, ਉਹਦੇ ਨਾਲ ਪੀ ਐੱਚ ਫਿਕਸ ਹੋ ਜਾਂਦੀ ਆ।
ਜੇ ਪੀ ਐੱਚ 8 ਤੋਂ ਉੱਪਰ ਹੋਏ ਫਿਰ
ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਫਿਰ ਇਹੀ ਰਿਕਮੈਂਡ ਕਰਾਂਗੇ ਉੱਤੇ ਸੋਇਲ ਤੁਸੀਂ ਹੋਰ ਅੱਛੀ ਵਾਲੀ ਸੋਇਲ ਲਿਆ ਕੇ ਉੱਤੇ ਪਾ ਦਿਓ ਜਿਹੜੀ ਗਾਰਡਨ ਸੋਇਲ। ਏਰੀਆ ਛੋਟਾ ਹੈਗਾ, ਬਹੁਤ ਹੀ ਜ਼ਿਆਦਾ ਕਲੇ ਹੈਗੀ ਆ ਜਿਹੜੀ ਵਰਕੇਬਲ ਨਹੀਂ ਹੈਗੀ, ਉਹਦੇ ਲਈ ਤੁਸੀਂ ਉੱਤੇ ਜਿਪਸਮ ਪਾ ਸਕਦੇ ਹਾਂ, ਉਹਦੇ ਨਾਲ ਪੀ ਐੱਚ ਤਾਂ ਵਧੇਗੀ ਨਹੀਂ ਪਰ ਸੋਇਲ ਦੀ ਜਿਹੜੀ ਕਲੇ ਉਹਦਾ ਸਟਰਕਚਰ ਠੀਕ ਹੋ ਜਾਂਦਾ।
ਸੋ ਜਦੋਂ ਸੋਇਲ ਨਰਮ ਹੋ ਗਿਆ ਤਾਂ ਅਗਲਾ ਸਟੈਪ ਕੀ ਹੈ?
ਗਾਰਡਨ ਸਪਲਾਇਰਸ ਤੋਂ ਸੋਇਲ ਲਈ ਆ, ਉਹਦੇ ਵਿੱਚ ਆਲਰੇਡੀ ਫਰਟੀਲਾਈਜ਼ਰਸ ਵਗੈਰਾ ਮਿਕਸ ਹੁੰਦੇ ਆ, ਜੇ ਨਹੀਂ ਤਾਂ ਤੁਸੀਂ ਕੁਛ ਫਾਰਮ ਯਾਰਡ ਮੈਨਿਊਰ ਜਾਂ ਹੋਰ ਫਰਟੀਲਾਈਜ਼ਰਸ ਲੈ ਕੇ ਬਨਿੰਗਸ ਤੋਂ ਜਾਂ ਹੋਰ ਫਰਟੀਲਾਈਜ਼ਰ ਸਪਲਾਇਰਸ ਤੋਂ ਬੈਗ ਲੈ ਕੇ ਉਹਦੇ 'ਚ ਫਰਟੀਲਾਈਜ਼ਰ ਮਿਕਸ ਕਰਕੇ ਅਤੇ ਉਹਨੂੰ ਥੋੜ੍ਹਾ ਸੋਫਟ ਕਰ ਲਓ, ਉਸ ਤੋਂ ਬਾਅਦ ਫਿਰ ਉਹ ਤੁਹਾਡੇ ਯੂਜ਼ ਵਾਸਤੇ ਰੈਡੀ ਹੋ ਜਾਂਦੀ ਹੈ। ਉਹਦੇ 'ਚ ਤੁਹਾਨੂੰ ਪਾਣੀ ਦੇਣਾ ਅਤੇ ਬਾਕੀ ਤੁਸੀਂ ਸੀਡਲਿੰਗ ਜਾਂ ਸੀਡਸ ਜੋ ਵੀ ਤੁਸੀਂ ਯੂਜ਼ ਕਰਨਾ ਚਾਹੋ, ਕਿਉਂਕਿ ਜਿਹੜਾ ਮੈਨਿਊਰ ਹੁੰਦਾ ਆਲਰੇਡੀ ਉਹ ਪੂਰਾ ਔਰਗੈਨਿਕਲੀ ਰੋਟਡ ਹੁੰਦਾ, ਸਾਰਾ ਪ੍ਰੋਪਰਲੀ ਚੰਗੀ ਤਰ੍ਹਾਂ ਗਲਿਆ ਹੋਇਆ ਹੁੰਦਾ, ਇਸ ਕਰਕੇ ਉਹਨੂੰ ਕੋਈ ਰੱਖਣ ਦੀ ਜ਼ਰੂਰਤ ਨਹੀਂ ਹੈ। ਉਹਨੂੰ ਆ ਕੇ ਮਿਕਸ ਕਰਕੇ ਅਤੇ ਉਹ ਤੋਂ ਬਾਅਦ ਤੁਸੀਂ ਵੈਜੀਟੇਬਲ ਆਪਣੀਆਂ ਲਾ ਕੇ ਸ਼ੁਰੂ ਕਰ ਸਕਦੇ ਹੋ, ਜੋ ਵੀ ਤੁਹਾਡਾ ਪਲਾਨ ਹੈਗਾ।
ਮਨੋਜ ਜੀ, ਸੀਡਸ ਲਗਾਉਣੇ ਚਾਹੀਦੇ ਕਿ ਛੋਟੇ ਪੌਦੇ ਸੀਡਲਿੰਗਸ ਲਗਾਉਣੇ ਚਾਹੀਦੇ ਨੇ?
ਕੁਛ ਚੀਜ਼ਾਂ ਦੇ ਤਾਂ ਸੀਡ ਲਾਉਣੇ ਬੜੇ ਅੱਛੇ ਆ ਪ੍ਰੈਕਟੀਕਲੀ, ਜਿੱਦਾਂ ਤੁਸੀਂ ਧਨੀਆ ਹਰਬਸ ਵਗੈਰਾ ਹੈਗੀਆਂ ਤਾਂ ਇਹਨਾਂ ਦੇ ਧਨੀਏ ਦੇ ਸੀਡ ਲਾਉਂਦੇ ਰਹੋ, ਹਰ 2 ਮਹੀਨੇ ਬਾਅਦ ਇੱਕ ਬੈੱਡ ਦੇ ਵਿੱਚ ਥੋੜ੍ਹੀ ਜਿਹੀਆਂ ਲਾਈਨਾਂ ਲਾ ਦਿਓ ਅਤੇ ਉਹ ਤਾਂ ਸੀਡ ਤੋਂ ਹੀ ਠੀਕ ਰਹਿੰਦੇ ਆ, ਉਹਦੀ ਤਾਂ ਦੂਜੀ ਕੋਈ ਆਪਸ਼ਨ ਜ਼ਿਆਦਾ ਅੱਛੀ ਹੈ ਨਹੀਂ। ਜਿਹੜੀ ਵੈਜੀਟੇਬਲਸ ਹੁੰਦੀਆਂ ਉਹਨਾਂ ਦੀ ਸੀਡਲਿੰਗ ਗਰੋ ਕਰਨਾ ਉਹ ਥੋੜ੍ਹੀ ਇੱਕ ਹੋਰ ਟੈਕਨੀਕ ਹੈਗੀ ਆ, ਉਹਦੀ ਇਕਲੀ ਸਕਿੱਲ ਹੈਗੀ ਆ, ਉਹਨੂੰ ਤੁਸੀਂ ਜੇ ਹੋ ਸਕੇ ਤਾਂ ਬਨਿੰਗਸ ਤੋਂ ਜਾਂ ਹੋਰ ਕਿਤੇ ਜਿੱਥੇ ਵੀ ਆ ਜਿਹੜੀ ਵੈਜੀਟੇਬਲ ਸੀਡਲਿੰਗਸ ਮਿਲਦੀਆਂ ਉੱਥੋਂ ਤੁਸੀਂ ਵੱਡੀਆਂ ਤੋਂ ਵੱਡੀਆਂ ਸੀਡਲਿੰਗਸ ਲਿਆ ਕੇ ਲਾਓ, ਉਹਦੇ ਨਾਲ ਰਿਸਕ ਘੱਟ ਜਾਂਦਾ, ਤੁਹਾਡੇ ਸਲੱਗਸ ਜਿਹੜੀਆਂ ਇਨੀਸ਼ੀਅਲੀ ਅਟੈਕ ਨਹੀਂ ਕਰਦੇ, ਫਿਰ ਜੈਮੀਨੇਸ਼ਨ ਲਈ ਜਿਹੜਾ ਤੁਹਾਨੂੰ ਟੈਂਪਰੇਚਰ ਅਤੇ ਸੋਇਲ ਦਾ ਖਿਆਲ ਰੱਖਣਾ ਪੈਂਦਾ ਉਹਨੂੰ ਵੀ ਤੁਸੀਂ ਅਵੋਇਡ ਕਰ ਸਕਦੇ ਹਾਂ। ਅਤੇ ਇਹ ਡਿਪੈਂਡ ਕਰਦਾ ਕਿਸ ਲੈਵਲ ਤੱਕ ਤੁਸੀਂ ਜਾਣਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਬਹੁਤ ਅੱਛੇ ਸੀਡਸ ਹੈਗੇ ਆ ਟਾਈਮਲੀ ਤੁਸੀਂ ਉਹਨੂੰ ਲੁਕਾਫਟ ਕਰ ਸਕਦੇ ਹੋ, ਸਲੱਗਸ ਮਗਰੋਂ ਮੇਨਟੇਨ ਕਰਨਾ ਜ਼ਰੂਰੀ ਆ ਸਲੱਗਸ ਤੋਂ ਬਚਾਉਣਾ, ਕਿਉਂਕਿ ਸੀਡਲਿੰਗਸ ਜਦੋਂ ਜੈਮੀਨੇਟ ਕਰਦੀਆਂ ਯੂਜ਼ੁਅਲੀ ਸਲੱਗਸ ਉਹਨੂੰ ਖਾ ਜਾਂਦੇ ਆ ਪਹਿਲਾਂ ਹੀ, ਇਹ ਵੱਡੀ ਪ੍ਰੋਬਲਮ ਹੁੰਦੀ ਆ। ਅਤੇ ਜੇ ਵੱਡੀਆਂ ਸੀਡਲਿੰਗਸ ਲਿਆ ਕੇ ਲਾਈਏ ਤਾਂ ਉਹ ਚਾਂਸ ਜਿਹੜੇ ਆ ਉਹ ਰਿਸਕ ਘੱਟ ਜਾਂਦਾ, ਜਦੋਂ ਜਿਵੇਂ ਸੀਡਲਿੰਗਸ ਲਾਉਣ ਤੋਂ ਬਾਅਦ ਜਦੋਂ ਜੈਮੀਨੇਸ਼ਨ ਹੁੰਦੀਆਂ ਉਸ ਟਾਈਮ 'ਤੇ ਸਲੱਗ ਵੇਟ ਥੋੜ੍ਹਾ ਪਾ ਦੇਣਾ ਚਾਹੀਦਾ। ਪਰ ਇੱਥੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ, ਸਲੱਗ ਵੇਟ ਜਿਹੜਾ 2 ਤਰ੍ਹਾਂ ਦਾ ਹੁੰਦਾ ਹੈ ਜਨਰਲੀ, ਇੱਕ ਤਾਂ ਜਨਰਲ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪੈਟ ਨਹੀਂ ਹੈਗਾ ਉਹਨਾਂ ਲਈ ਕੋਈ ਜ਼ਿਆਦਾ ਕੰਸੀਡਰੇਸ਼ਨ ਨਹੀਂ ਹੈਗੀ, ਪਰ ਜੇ ਘਰ ਦੇ ਵਿੱਚ ਡੋਗ ਵਗੈਰਾ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਇਹ ਮੇਕ ਸ਼ੋਰ ਕਰੋ ਵੀ ਤੁਸੀਂ ਉਹ ਵਾਲਾ ਬ੍ਰਾਂਡ ਲੈ ਕੇ ਆਓ ਜਾਂ ਉਹ ਵਾਲਾ ਐਕਟਿਵ ਲੈ ਕੇ ਆਓ ਜਿਹੜਾ ਡੋਗਸ ਵਾਸਤੇ ਸੇਫ ਹੋਵੇ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਨਹੀਂ ਤਾਂ ਡੋਗਸ ਕਈ ਵਾਰੀ ਖਾ ਜਾਂਦੇ ਆ ਉਹਨੂੰ।
ਇੱਕ ਤਾਂ ਹੋ ਗਏ ਸਲੱਗਸ, ਪਰ ਹੋਰ ਵੀ ਬੜੇ ਕੀੜੇ ਮਕੌੜੇ ਹੁੰਦੇ ਜਿਵੇਂ ਲਾਰਵਾ ਹੋ ਗਿਆ ਜਾਂ ਹੋਰ ਪੌਜ਼ਮਸ ਵਗੈਰਾ ਆ ਕੇ ਵੀ ਪੌਦਿਆਂ ਨੂੰ ਖਾ ਜਾਂਦੇ ਨੇ, ਅਤੇ ਉਹਨਾਂ ਤੋਂ ਕਿਵੇਂ ਪ੍ਰੋਟੈਕਟ ਕਰਨਾ ਚਾਹੀਦਾ?
ਆਪਾਂ ਬਾਇਓਲੋਜੀਕਲ ਵੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਕੰਟਰੋਲ ਕਰਨ ਦੇ ਵੀ ਸਾਰੇ ਆਪਸ਼ਨ ਹੁੰਦੇ ਆ ਸਾਡੇ ਕੋਲ। ਸਲੱਗਸ ਦਾ ਜੇ ਪ੍ਰੈਸ਼ਰ ਜੇ ਸੋਇਲ 'ਤੇ ਪਹਿਲਾਂ ਹੀ ਘੱਟ ਕਰਨਾ ਤਾਂ ਉਹਦੇ 'ਚ ਤੁਸੀਂ ਇੱਕ ਹੋਰ ਆਪਸ਼ਨ ਹੈਗੀ ਆ ਬਾਇਓਲੋਜੀਕਲ ਕੰਟਰੋਲ, ਉਹਦੇ 'ਚ ਜਿੱਦਾਂ ਕੋਈ ਸਲੱਗ ਵੇਟ ਨਹੀਂ ਯੂਜ਼ ਕਰਨਾ, ਆਪਣੇ ਕੋਈ ਵੀ ਜੈਮ ਦਾ ਜਿਹੜਾ ਖਾਲੀ ਡੱਬਾ ਹੁੰਦਾ ਉਹਨੂੰ ਜਿਹੜੇ ਬੈੱਡ ਦੇ ਵਿੱਚ ਤੁਹਾਨੂੰ ਸਲੱਗਸ ਦੀ ਪ੍ਰੋਬਲਮ ਆ ਉਹਨੂੰ ਉੱਥੇ ਉਹਦੇ ਵਿੱਚ ਟੋਆ ਕੱਢ ਕੇ ਦੱਬ ਦਿਉ, ਉਹਦਾ ਮੂੰਹ ਬਿਲਕੁਲ ਸੋਇਲ ਦੇ ਲੈਵਲ ਤੱਕ ਹੋਣਾ ਚਾਹੀਦਾ। ਫਿਰ ਉਹਦੇ 'ਚ ਤੁਸੀਂ ਥੋੜ੍ਹੀ ਬੀਅਰ ਪਾ ਦਿਉ ਰਾਤ ਨੂੰ, 10% ਥੱਲੇ ਬੋਟਮ ਜਿਹੜਾ ਉਹਦੇ 'ਚ ਬੀਅਰ ਪਾ ਕੇ ਅਤੇ ਰਾਤ ਨੂੰ ਢੱਕਣ ਖੋਲ੍ਹ ਦਿਉ, ਸਲੱਗਸ ਜਿਹੜੀਆਂ ਉਹ ਬੀਅਰ ਦੀ ਸਮੈਲ ਕਰਕੇ ਉਹਦੇ ਵਿੱਚ ਆ ਜਾਣੀਆਂ ਸਾਰੀਆਂ ਡਿੱਗਦੀਆਂ ਰਹਿੰਦੀਆਂ, ਉਹ ਫਿਰ ਤੁਹਾਨੂੰ ਇੱਕ ਬਾਇਓਲੋਜੀਕਲ ਵੇ ਆਫ ਕੰਟਰੋਲਿੰਗ ਆ ਜਿਹਨੂੰ ਤੁਸੀਂ ਕੋਈ ਇਨਸੈਕਟੀਸਾਈਡ ਨਹੀਂ ਯੂਜ਼ ਕਰਨਾ। ਅਤੇ ਬਾਕੀ ਆ ਜਿਹੜੇ ਆ ਪੌਸਮਸ ਵਗੈਰਾ ਉਹਦੇ ਲਈ ਤਾਂ ਤੁਹਾਨੂੰ ਜੇ ਨੈਟਿੰਗ ਲਾਉਣੀ ਪੈਣੀ ਆ ਚਾਰੋਂ ਪਾਸੇ ਜਾਂ ਉਹਦਾ ਕੋਈ ਪ੍ਰਿਪਰੇਸ਼ਨ ਕਰਨੀ ਪੈਣੀ ਆ, ਮੈਸ਼ ਲਾਉਣੀ ਪੈਣੀ ਆ ਕੋਈ ਜਾਲੀ ਦੀ, ਉਹਦੇ ਨਾਲ ਪ੍ਰੋਟੈਕਟਿਡ ਹੋਵੇ ਉਹ ਚੰਗੀ ਤਰ੍ਹਾਂ।
ਅਸੀਂ ਗੱਲ ਕਰ ਰਹੇ ਸੀ ਡਾਕਟਰ ਮਨੋਜ ਢਿੱਲੋਂ ਜੀ ਨਾਲ, ਜਿਨ੍ਹਾਂ ਨੇ ਆਪਣੀ ਇੰਟਰਵਿਊ ਦੇ ਪਹਿਲੇ ਭਾਗ ਵਿੱਚ ਸਾਨੂੰ ਇਹ ਦੱਸਿਆ ਕਿ ਬੈਕਯਾਰਡ ਵਿੱਚ ਕਿਚਨ ਗਾਰਡਨ ਬਣਾਉਣ ਵਾਸਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬੀਜ ਲਾਉਣੇ ਚਾਹੀਦੇ ਹਨ ਕਿ ਸੀਡਲਿੰਗਸ, ਕੀੜੇ ਮਕੌੜਿਆਂ ਨੂੰ ਕਿਵੇਂ ਆਪਣੇ ਗਾਰਡਨ ਤੋਂ ਬਾਹਰ ਕੱਢਣਾ ਚਾਹੀਦਾ ਹੈ। ਭਾਗ ਦੂਜੇ ਵਿੱਚ ਮਨੋਜ ਜੀ ਸਾਨੂੰ ਦੱਸਣਗੇ ਕਿ ਇੱਕ ਵਾਰ ਪੌਦੇ ਲੱਗ ਗਏ ਯਾਨੀ ਇੱਕ ਸੀਜ਼ਨ ਜਦੋਂ ਟੱਪ ਗਿਆ ਤਾਂ ਫਿਰ ਕੀ ਕਰਨਾ ਚਾਹੀਦਾ ਹੈ, ਵੀਡਸ ਨੂੰ ਕੰਟਰੋਲ ਕਿਵੇਂ ਕਰਨਾ ਚਾਹੀਦਾ ਹੈ ਅਤੇ ਕੰਪੈਨੀਅਨ ਪਲਾਂਟਿੰਗ ਕੀ ਹੁੰਦੀ ਹੈ। ਲੋ ਸੁਣੋ ਇਸ ਇੰਟਰਵਿਊ ਦਾ ਦੂਜਾ ਭਾਗ। ਪਾਣੀ ਕਿੰਨਾ ਦੇਣਾ ਚਾਹੀਦਾ ਹੈ ਪਲਾਂਟਸ ਨੂੰ?
ਜਦੋਂ ਪਹਿਲੀ ਵਾਰੀ ਅਸੀਂ ਗਾਰਡਨ ਬੈੱਡ ਤਿਆਰ ਕਰਕੇ ਦੇਖੀਏ ਉਹਦੇ ਤਕਰੀਬਨ 15-20 ਮਿਲੀਮੀਟਰ ਇਕੁਇਵੈਲੈਂਟ ਪਾਣੀ ਜਿਹੜਾ ਰੇਨ ਦੇ ਬਰਾਬਰ ਪਾਉਣਾ ਚਾਹੀਦਾ, ਇਹਦਾ ਮਤਲਬ ਇਹ ਹੋਇਆ ਵੀ ਤੁਹਾਨੂੰ 1 ਸਕੁਐਰ ਮੀਟਰ ਦੇ ਵਿੱਚ 15 ਲੀਟਰ ਪਾਣੀ ਜਿਹੜਾ ਉਹ ਛਿੜਕਣਾ ਚਾਹੀਦਾ ਉੱਤੋਂ। ਉਹ ਫਸਟ ਟਾਈਮ ਉਹਨੂੰ ਮੋਇਸਚਰ ਜਿਹੜੀ ਅੱਛੀ ਹੋ ਜਾਂਦੀ ਹੈ, ਉਹ ਤੋਂ ਬਾਅਦ ਜਦੋਂ ਟੋਪ ਅਪ ਕਰਨੀ ਹੈ ਉਹ ਐਵਰੀ ਆਲਟਰਨੇਟ ਡੇਜ਼ 'ਚ ਤੁਸੀਂ ਸ਼ੁਰੂ 'ਚ ਦੇਖੋ, ਜਦੋਂ ਉੱਤੋਂ ਟੋਪ ਮਾੜੀ ਮਾੜੀ ਸੁੱਕਣ ਲੱਗੇ ਤਾਂ ਤੁਸੀਂ ਇੱਕ ਦਿਨ ਛੱਡ ਕੇ ਜਾਂ ਡਿਪੈਂਡਿੰਗ ਔਨ ਵੈਦਰ, ਜਿੱਦਾਂ ਅੱਜ ਕੱਲ੍ਹ ਗਰਮੀ ਬਹੁਤ ਹੈ ਤਾਂ ਰੋਜ਼ ਪਾਣੀ ਪਾਉਣਾ ਪੈਣਾ, ਉਹਨੂੰ ਥੋੜ੍ਹਾ ਪਾਣੀ ਉੱਤੋਂ ਹੋਰ ਛੱਡ ਦਿਉ ਜਿਹੜਾ ਕਿ 7-8 ਮਿਲੀਮੀਟਰ ਇਕੁਇਵੈਲੈਂਟ ਹੋਵੇ, ਜਿੱਦਾਂ 7-8 ਲੀਟਰ ਪਰ ਸਕੁਐਰ ਮੀਟਰ ਦੇ ਹਿਸਾਬ ਦੇ ਨਾਲ ਉੱਤੋਂ ਤੁਸੀਂ ਉਹਨੂੰ ਉਹ ਛਿੜਕ ਦਿਉ। ਅਤੇ ਪਾਣੀ ਦਾ ਜਿਹੜਾ ਮੈਂ ਤਾਂ ਰਿਕਮੈਂਡ ਕਰੂੰਗਾ ਵੀ ਤੁਸੀਂ ਡ੍ਰਿਪ ਲਾਈਨ, ਡ੍ਰਿਪ ਸਿਸਟਮ ਲਾਓ, ਜੇ 1 ਮੀਟਰ ਵਾਈਡ ਤੁਹਾਡੀ ਬੈੱਡ ਹੈਗੀ ਆ ਉਹਦੇ 'ਚ ਤੁਸੀਂ 2 ਡ੍ਰਿਪ ਲਾਈਨਸ ਜਿਹੜੀਆਂ ਉਹਨੂੰ ਰਨ ਕਰੋ, ਉੱਥੇ ਅਤੇ ਐਂਡ 'ਤੇ ਕੰਟਰੋਲਸ ਹੋਣੇ ਚਾਹੀਦੇ ਆ। ਅਤੇ ਡ੍ਰਿਪਸ ਦਾ ਪਾਣੀ ਜਿਹੜਾ ਉਹ ਜਦੋਂ ਤੁਸੀਂ ਉਹਨੂੰ ਡ੍ਰਿਪਸ ਨੂੰ ਔਨ ਕਰਦੇ ਆ ਤਾਂ ਉਹ ਡ੍ਰੌਪ ਬਾਈ ਡ੍ਰੌਪ ਸਿੱਧਾ ਜ਼ਮੀਨ 'ਚ ਜਾਂਦਾ, ਉਹਦੇ ਲੋਸਿਸ ਨਹੀਂ ਹੁੰਦੇ। ਅਤੇ ਐਂਡ 'ਤੇ ਤੁਸੀਂ ਟਾਈਮਰ ਲਾ ਸਕਦੇ ਆ, ਉਹਦੇ 'ਤੇ ਤੁਹਾਨੂੰ ਪਤਾ ਵੀ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ 1 ਮਿੰਟ ਜਾ ਕੇ ਉਹਨੂੰ ਟਾਈਮਰ ਨੂੰ ਸੈੱਟ ਕਰਕੇ ਚਲੇ ਗਏ ਕੰਮ ਤੇ, ਉਦੋਂ ਬਾਅਦ ਤੁਹਾਨੂੰ ਪਤਾ ਵੀ ਤੁਹਾਡਾ ਵਾਟਰਿੰਗ ਹੋ ਗਈ। ਡ੍ਰਿਪ ਜਨਰਲੀ ਜਿਹੜੀ ਅਵੇਲੇਬਲ ਹੁੰਦੀ ਆ 30 meter ਸਪੇਸਿੰਗ ਦੀ ਡ੍ਰਿਪ ਹੁੰਦੀ ਆ, ਉਹਦੇ 'ਚ ਐਮੀਟਰਸ ਹੁੰਦੇ ਆ ਜਿਹੜੇ ਉਹ 1 ਘੰਟੇ 'ਚ 1.25 liter ਪਾਣੀ ਐਮਿਟ ਕਰਦਾ ਹੈ 1 ਐਮੀਟਰ। ਤੋ ਉਸ ਹਿਸਾਬ ਨਾਲ ਦੇਖਦੇ ਹੋਏ ਜੇ ਤੁਸੀਂ 10 millimeter ਇਕੁਇਵਲੈਂਟ ਵਾਟਰਿੰਗ ਦੇਣੀ ਆ ਜਿਹੜੀ ਰਿਕਮੈਂਡਡ ਆ ਜਨਰਲੀ ਜਿਹੜੀ ਵਰਕ ਕਰਦੀ ਆ ਹਰ ਜਗ੍ਹਾ, ਉਹਦੇ ਲਈ ਤੁਹਾਨੂੰ 1 to 1.5 hours ਡ੍ਰਿਪਰਸ ਔਨ ਕਰਨੇ ਪੈਂਦੇ ਆ ਹਫ਼ਤੇ 'ਚ 3 times ਜਦੋਂ ਗਰਮੀਆਂ ਵਾਲੇ ਦਿਨਾਂ 'ਚ, ਬਾਕੀ ਵਿੰਟਰ ਦੇ ਵਿੱਚ ਤਾਂ ਹਫ਼ਤੇ 'ਚ 1 times ਜਿਹੜੀ ਵਿੰਟਰ ਕਰਾਪਸ ਆ ਉਹਨਾਂ ਲਈ ਕਾਫੀ ਹੁੰਦਾ।
ਫਿਰ ਅਗਲਾ ਸਵਾਲ ਇਹ ਹੈ ਕਿ ਜਿਵੇਂ 1 season ਹੋ ਗਿਆ, ਉਸਦੇ ਬਾਅਦ ਕੀ ਪ੍ਰੋਸੈਸ ਹੈ?
ਹਾਂਜੀ, ਸੀਜ਼ਨ ਓਵਰ ਹੋ ਗਿਆ ਜਦੋਂ, ਉਹ ਤੋਂ ਬਾਅਦ ਤੁਸੀਂ ਉਹਦੇ ਵੈਜੀਟੇਬਲਸ ਦਾ ਜਿਹੜਾ ਟਰੈਸ਼ ਮਟੀਰੀਅਲ ਆ ਉਹਨੂੰ ਤੁਸੀਂ ਉੱਥੋਂ ਹਟਾ ਕੇ ਟਰੈਸ਼ ਮਟੀਰੀਅਲ ਜਿਹੜਾ ਉਹਨੂੰ ਇਕੱਠਾ ਕਰਕੇ ਜਿੱਥੇ ਤੁਹਾਡਾ ਕੰਪੋਸਟ ਪਿਟ ਵਗੈਰਾ ਹੈਗਾ ਉਹਦੇ 'ਚ ਪਾ ਦਿਓ, ਪ੍ਰਿਪਰੇਸ਼ਨ ਕਰ ਲਓ ਉਹਦੀ ਬੈੱਡ ਦੀ, ਅਤੇ ਥੋੜ੍ਹਾ ਉਹਨੂੰ ਦੁਬਾਰੀ ਓਪਨ ਕਰਕੇ ਜੇ ਤੁਸੀਂ ਨੈਕਸਟ ਸੀਜ਼ਨ ਦੀ ਵੈਜੀਟੇਬਲਸ ਲਾਉਣੀ ਚਾਹੁੰਦੇ ਹੋ ਤਾਂ ਨੈਕਸਟ ਲਾ ਸਕਦੇ ਹੋ। ਇਸ ਤਰ੍ਹਾਂ ਜੇ ਸੀਜ਼ਨ ਦੇ ਵਿੱਚ ਤੁਸੀਂ 1 ਬੈੱਡ ਤੋਂ 1 ਪੂਰਾ ਵੈਜੀਟੇਬਲ ਪ੍ਰੋਡਕਸ਼ਨ ਕਰੋ, ਕੋਈ ਪ੍ਰੋਬਲਮ ਨਹੀਂ ਹੈ। ਪ੍ਰੈਫਰੇਬਲੀ ਜੇ 1 ਤੋਂ 1 ਕਰੋ ਅਤੇ ਨਾਲ ਤੁਹਾਡੇ ਕੋਲ 1 ਬੈੱਡ ਹੋਰ ਹੋਣੀ ਚਾਹੀਦੀ, ਉਹਨੂੰ ਅਲਟਰਨੇਟ ਕਰਦੇ ਰਹੋ, 1 ਬਾਅਦ ਉਹਨੂੰ ਉੱਧਰ ਦੂਜੇ ਪਾਸੇ ਲੈ ਜਾਓ ਅਤੇ ਦੂਜੀ ਬੈੱਡ 'ਤੇ ਤੁਸੀਂ ਉਹਨੂੰ ਰੈਸਟ ਕਰਦੇ ਹੋ। ਗਾਰਡਨਿੰਗ ਦੇ ਵਿੱਚ ਸਭ ਤੋਂ ਇੱਕ ਕ੍ਰਿਟੀਕਲ ਫੈਕਟਰ ਹੁੰਦਾ ਵੀ ਉਹਦਾ ਜਿਹੜਾ ਵਾਟਰਿੰਗ ਅਤੇ ਵੀਡ ਕੰਟਰੋਲ। ਜੇ ਵੀਡ ਕੰਟਰੋਲ ਤੁਸੀਂ ਜਿਹੜੀ ਬੈੱਡ ਛੱਡਣੀ ਆ ਉਹਦੇ 'ਚ ਵੀ ਵੀਡ ਕੰਟਰੋਲ ਤਾਂ ਕਰਨਾ ਪੈਣਾ। ਸੋ ਵੀਡ ਕੰਟਰੋਲ ਦੇ ਆਪਸ਼ਨਸ ਜਿਹੜੇ ਆ ਉਹ ਤੁਹਾਡੇ ਕੋਲ ਦੇਖਣੇ ਪੈਣੇ ਆ ਵੀ ਇੱਕ ਤਾਂ ਇੱਕ ਤੁਸੀਂ ਇਹ ਕਰ ਸਕਦੇ ਹੋ ਬੈੱਡ ਦੇ ਉੱਤੇ ਜਿਹੜੀ ਵੀਡ ਮੈਟ ਲਾ ਦਿਓ ਸਿਰਫ ਜਿੱਥੇ ਤੁਸੀਂ ਪਲਾਂਟਿੰਗ ਕਰਨੀ ਆ, ਫੋਰ ਐਗਜ਼ਾਮਪਲ ਜੇ ਟਮਾਟਰ ਆ ਕੈਪਸੀਕਮ ਆ ਜਦੋਂ ਸਮਰ ਦੇ ਵਿੱਚ ਤੁਸੀਂ ਲਾਉਂਦੇ ਆ ਸਿਰਫ ਉਨੀ ਜਗ੍ਹਾ ਖੋਲ੍ਹ ਕੇ ਉੱਤੋਂ 12-14 centimeter ਦਾ ਰਾਊਂਡ ਹੋਲ ਕਰਕੇ ਉਹਦੇ ਵੀਡ ਮੈਟ ਦੇ ਉੱਤੇ ਉੱਥੇ ਪਲਾਂਟ ਲਾ ਦਿਓ ਅਤੇ ਬਾਕੀ ਜਗ੍ਹਾ ਵੀਡ ਮੈਟ ਵੀਡ ਕੰਟਰੋਲ ਕਰੇਗੀ, ਨਾਲੇ ਮੋਇਸਚਰ ਵੀ ਕੰਜ਼ਰਵ ਕਰੇਗੀ। ਉਹਦੇ ਥੱਲੇ ਜੇ ਡ੍ਰਿਪ ਲਾਈਨ ਰਨ ਕਰਦੀ ਆ ਤਾਂ ਉਹ ਵਾਟਰਿੰਗ ਵੀ ਹੋਰ ਈਜ਼ੀ ਹੋ ਜਾਂਦਾ, ਉਹ ਸਸਟੇਨੇਬਲ ਜਿਹਾ ਸਿਸਟਮ ਹੋ ਜਾਂਦਾ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਦੇਣਾ ਪੈਂਦਾ ਵੀਡਿੰਗ 'ਤੇ। ਨੋਰਮਲੀ ਉਹਦੇ 'ਚ ਆਪਣੇ ਆਪ ਸਟਰੈਂਥ ਜਿਹੜੀ ਆ ਉਹ ਸੋਇਲ ਮਾਈਕਰੋਬਸ ਹੈਗੇ ਆ ਉਹਦੇ ਕਰਕੇ ਸਾਰਾ ਕੁਝ ਠੀਕ ਹੋ ਜਾਂਦਾ, ਅਤੇ ਥੋੜ੍ਹਾ ਨੋਰਮਲੀ ਜਿਹੜਾ ਫਰਟੀਲਾਈਜ਼ਰ ਵਗੈਰਾ ਹਰ ਵਾਰੀ ਪਾਈਦਾ ਉਹ ਪਾ ਕੇ ਜਿਹੜਾ ਕਾਓ ਮੈਨਿਓਰ ਆ ਜਾਂ ਹੋਰ ਤੁਸੀਂ ਹੋਰ ਫਰਟੀਲਾਈਜ਼ਰ ਦੇ ਫੋਰਮਸ ਵੀ ਹੈਗੇ ਆ ਜਿਹੜੇ ਆ ਜਿਹੜੇ ਬਲੱਡ ਐਂਡ ਬੋਨ ਟਾਈਪ ਫਰਟੀਲਾਈਜ਼ਰ ਹੁੰਦੇ ਆ, ਦੂਜੇ ਜਿਹੜੇ ਆ ਹਾਈ ਐਨਾਲਿਸਿਸ ਫਰਟੀਲਾਈਜ਼ਰ ਹੁੰਦੇ ਆ ਜਾਂ ਸਲੋ ਰਿਲੀਜ ਫਰਟੀਲਾਈਜ਼ਰ ਹੈਗੇ ਆ, ਉਹ ਥੋੜ੍ਹੇ ਉਹ ਬੈੱਡ ਦੇ ਉੱਤੇ ਪਾ ਕੇ ਪਹਿਲਾਂ ਜਿਹੜਾ ਵੀ ਤੁਸੀਂ ਚੋਇਸ ਕਰਦੇ ਹੋ ਡਿਸਕਸ ਕਰ ਲਓ ਤੁਸੀਂ ਸਪਲਾਇਰਸ ਦੇ ਨਾਲ, ਉਹ ਪਾ ਕੇ ਅਤੇ ਉਹ 'ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਕੀ ਵੈਜੀਟੇਬਲ ਲਾ ਰਹੇ ਹੋ, ਕਿੰਨੀ ਜ਼ਰੂਰਤ ਆ ਉਹਨੂੰ ਫਰਟੀਲਾਈਜ਼ਰ ਦੀ। ਜਿੱਦਾਂ ਟਮਾਟਰ ਹੋਈ, ਕੈਪਸੀਕਮ, ਇਹ ਚੀਜ਼ਾਂ ਨੂੰ ਜ਼ਿਆਦਾ ਫਰਟੀਲਾਈਜ਼ਰ ਦੀ ਜ਼ਰੂਰਤ ਪੈਂਦੀ ਆ। ਦੂਜੇ ਪਾਸੇ ਧਨੀਆ ਵਗੈਰਾ ਬੈੱਡਸ ਹੈਗੀਆਂ ਜਾਂ ਪੁਦੀਨਾ ਤੁਸੀਂ ਲਾਇਆ ਹੋਇਆ ਉਹਨੂੰ ਜ਼ਿਆਦਾ ਫਰਟੀਲਾਈਜ਼ਰ ਦੇਣ ਦੀ ਜ਼ਰੂਰਤ ਨਹੀਂ ਹੈ। ਮੇਥੀ ਵਗੈਰਾ ਉਹਨੂੰ ਵੀ ਬਹੁਤ ਥੋੜ੍ਹਾ ਫਰਟੀਲਾਈਜ਼ਰ ਦੇਣ ਦੀ ਲੋੜ ਆ। ਕਾਲੀਫਲਾਵਰ, ਕੈਬੇਜਸ, ਇਹਨਾਂ ਨੂੰ ਵੀ ਥੋੜ੍ਹਾ ਹਾਈ ਫਰਟੀਲਾਈਜ਼ਰ ਚਾਹੀਦਾ ਤਾਂ ਹੀ ਵਧੀਆ, ਔਰ ਉਹ ਲਾਉਣ ਤੋਂ ਪਹਿਲਾਂ ਤੁਸੀਂ ਪਾ ਸਕਦੇ ਹੋ। ਜੇ ਤੁਹਾਨੂੰ ਲੱਗੇ ਵੀ ਪਲਾਂਟ ਥੋੜ੍ਹਾ ਵੀਕ ਚੱਲ ਰਿਹਾ ਤਾਂ ਥੋੜ੍ਹਾ ਉਹਦੇ ਉੱਤੋਂ ਟਾਪ ਡਰੈਸਿੰਗ ਵੀ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੀ।
ਮਨੋਜ ਜੀ, ਕੰਪੈਨੀਅਨ ਪਲਾਂਟਿੰਗ, ਉਸਦਾ ਕੀ ਰੋਲ ਹੈਗਾ ਹੈ ਗਾਰਡਨ ਨੂੰ ਚੰਗਾ ਬਣਾਉਣ ਵਿੱਚ?
ਉਹਦੇ ਕੰਸੈਪਟ ਹੈਗਾ ਵੀ ਕੁਝ ਪਲਾਂਟਸ ਇਸ ਤਰ੍ਹਾਂ ਰਹੇ ਆ ਜੇ ਤੁਸੀਂ ਉਹਨਾਂ ਨੂੰ ਨਾਲ ਨਾਲ ਗਰੋ ਕਰੋ ਤਾਂ ਜ਼ਿਆਦਾ ਅੱਛੇ ਗਰੋ ਕਰਦੇ ਆ, ਇੱਕ ਤੋਂ ਬਾਅਦ ਦੂਜਾ ਜਿਹੜਾ ਉਹ ਉਹਨਾਂ ਦੀ ਰਿਕੁਆਇਰਮੈਂਟ ਥੋੜ੍ਹੀ ਡਿਫਰੈਂਟ ਹੁੰਦੀ ਆ। ਇਹਦੇ 'ਚ ਹੁਣ ਜਿੱਦਾਂ ਇਹਦੇ 'ਚ ਅਸੀਂ ਆਪਾਂ ਮਟਰ ਹੋਏ ਜਿਹੜੀਆਂ ਫਲੀਆਂ ਵਾਲੀਆਂ ਚੀਜ਼ਾਂ ਹੈਗੀਆਂ, ਬੀਨਸ ਹੈਗੇ ਆ, ਇਹਨਾਂ ਤੋਂ ਫਰਟੀਲਾਈਜ਼ਰ ਜਿਹੜਾ ਕਾਫੀ ਸੋਇਲ ਨੂੰ ਮਿਲ ਜਾਂਦਾ, ਉਹ ਤੋਂ ਬਾਅਦ ਦੂਜੇ ਪਲਾਂਟ ਤੁਸੀਂ ਲਾ ਸਕਦੇ ਆ। ਜਿੱਦਾਂ ਮੈਰੀ ਗੋਲਡ ਵਗੈਰਾ ਆ, ਇਹ ਕਹਿੰਦੇ ਵੀ ਆ ਰੂਟ ਨੋਟ ਨੈਮੇਟੋਡ ਵਗੈਰਾ ਨੂੰ ਕਾਫੀ ਹੈਲਪ ਕਰਦਾ ਕੰਟਰੋਲ ਕਰਨ 'ਚ, ਇਹਨੂੰ ਤੁਸੀਂ ਲਾ ਕੇ ਉਹ ਤੋਂ ਬਾਅਦ ਜੇ ਵੈਜੀਟੇਬਲਸ ਲਾਈਏ ਤਾਂ ਉਹ ਫਿਰ ਉਹਦੇ 'ਚ ਨੈਮੇਟੋਡਸ ਦੀ ਪ੍ਰੋਬਲਮ ਨਹੀਂ ਹੁੰਦੀ। ਪਰ ਜੇ ਤੁਸੀਂ ਰੈਸਟ ਕਰ ਰਹੇ ਹੋ 1 ਲਈ, ਉਸ ਡਿਊਰਿੰਗ ਦੈਟ ਰੈਸਟਿੰਗ ਪੀਰੀਅਡ ਤੁਸੀਂ ਉਹਦੇ 'ਚ ਕੋਈ ਇਸ ਤਰ੍ਹਾਂ ਦੇ ਪਲਾਂਟ ਲਾਓ ਜਿਹੜੇ ਉਹਦੀ ਫਰਟੀਲਿਟੀ ਨੂੰ ਅੱਛਾ ਕਰਨ। ਮੇਥੀ ਵੀ ਜਿਹੜੀ ਆ ਇਸ ਕੰਮ 'ਚ ਆਉਂਦੀ ਆ, ਅਤੇ ਜਿਹੜਾ ਮੈਰੀ ਗੋਲਡ ਆ ਉਹ ਉਹਨੂੰ ਫਿਮੀਗੇਟ ਕਰਦਾ। ਜੇ ਤੁਸੀਂ ਸਾਗ ਲਈ ਜਿਹੜੀ ਲਾਈ ਬੀਜਦੇ ਆ ਜਾਂ ਉਹ ਵੀ ਉਸ ਸੋਇਲ ਨੂੰ ਇੱਕ ਤਰ੍ਹਾਂ ਫਿਊਮੀਗੇਟ ਕਰਦੀ ਆ, ਜਿਹੜੀ ਫੰਗਲ ਡਿਜ਼ੀਜ਼ ਨੂੰ ਸਪਰੈਸ ਕਰਦੀ ਆ। ਮਟਰ ਜਿਹੜੇ ਆ ਉਹ ਵੀ ਫਰਟੀਲਿਟੀ ਨੂੰ ਵਾਪਸ ਲਿਆਉਂਦੇ ਆ ਸੋਇਲ ਦੇ ਵਿੱਚ। ਇਹ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਸਟਰੈਂਥ ਦਿੰਦੀਆਂ।
ਮਨੋਜ ਜੀ, ਤੁਸੀਂ ਕੰਪੋਸਟਿੰਗ ਦੀ ਗੱਲ ਪਿੱਛੇ ਕੀਤੀ ਹੈ, ਸਾਨੂੰ ਉਸਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ।
ਤਾਂ ਵੱਡੀ ਪ੍ਰੋਬਲਮ ਇਹ ਆ ਗਾਰਡਨ ਵੇਸਟ ਦਾ ਕੀ ਕਰੀਏ ਉਹਨੂੰ ਮੈਨੇਜ ਕਰਨ ਲਈ, ਅਤੇ ਦੂਜਾ ਹੁੰਦਾ ਗਾਰਡਨ ਦੀ ਜਿਹੜੀ ਆ ਘਾਹ ਵਗੈਰਾ ਕਟਿੰਗਸ ਆ ਉਹਨੂੰ ਕਿਸ ਤਰ੍ਹਾਂ ਅਸੀਂ ਮੈਨੇਜ ਕਰੀਏ ਕਰਕੇ। ਜਿਹੜੇ ਆ ਅੱਜ ਕੱਲ੍ਹ ਜਿਹੜੇ ਕੰਪੋਸਟਿੰਗ ਬਾਕਸਿਸ ਮਿਲ ਜਾਂਦੇ ਆ, ਇਹਨਾਂ ਦੇ ਜਿਹੜੇ ਵੇਅਰ ਹਾਊਸਿਸ ਹੈਗੇ ਆ, ਉਹ ਲਿਆ ਕੇ 2 ਬਾਕਸਿਸ ਲਾ ਲਓ ਤੁਸੀਂ, ਇੱਕ ਨੂੰ ਭਰਨਾ ਸ਼ੁਰੂ ਕਰ ਦਿਓ ਹੌਲੀ ਹੌਲੀ ਕਰਦਿਆਂ ਜਦ ਤੱਕ ਇੱਕ ਭਰਦਾ ਸਾਲ ਦੇ ਐਂਡ ਤੱਕ, ਅਤੇ ਉਹਨੂੰ ਤੁਸੀਂ ਫਿਰ ਦੂਜਾ ਭਰਨਾ ਸ਼ੁਰੂ ਕਰ ਦਿਓ। ਅਤੇ ਇਸ ਤਰ੍ਹਾਂ ਕਰਦੇ ਜਿਹੜਾ ਉਹਨੂੰ 7-8 ਮਹੀਨੇ ਦਾ ਟਾਈਮ ਮਿਲ ਜਾਂਦਾ, ਪਹਿਲੇ ਵਾਲੇ ਨੂੰ ਉਹ ਰੈਡੀ ਹੋ ਜਾਂਦਾ, ਉਹਨੂੰ ਯੂਜ਼ ਕਰ ਸਕਦੇ ਹਾਂ। ਤੇ ਦੂਜਾ ਭਰਦੇ ਜਾਓ। ਉਹ ਬਾਕਸ ਦੇ ਵਿੱਚ ਕੁਛ ਨਹੀਂ ਕਰਨਾ ਤੁਸੀਂ, ਉਹਦੇ 'ਚ ਆਪਣਾ ਜਿਹੜਾ ਗਾਰਡਨ ਵੇਸਟ ਆ, ਗਰਾਸ ਦੀ ਕਟਿੰਗਸ ਹੈਗੀਆਂ ਅਤੇ ਹੋਰ ਪੱਤੇ ਆ ਜਿਹੜੇ ਆ, ਸਾਰੀਆਂ ਚੀਜ਼ਾਂ ਵਿੱਚ ਪਾਈ ਜਾਓ। ਕਿਚਨ ਵੇਸਟ ਵੀ ਪਾ ਸਕਦੇ ਹਾਂ, ਜਿਹੜਾ ਪੱਤੇ ਵਗੈਰਾ ਬਚਦੇ ਆ, ਜਿਹਦਾ ਛਿੱਲਾਂ ਵਗੈਰਾ ਬਚਦੀਆਂ, ਇਹ ਸਾਰਾ ਸਮਾਨ ਉਹਦੇ 'ਚ ਪਾਈ ਜਾਓ। ਓਵਰ ਦਾ ਟਾਈਮ ਜਿਹੜੇ ਉੱਥੇ ਆ, ਅਰਥ ਵਾਰਮਸ ਵਗੈਰਾ ਆਪ ਹੀ ਆ ਜਾਂਦੇ ਆ ਉਸ ਏਰੀਏ ਦੇ ਵਿੱਚ, ਬਾਇਓਲੋਜੀਕਲ ਕੰਟਰੋਲ ਮੇਜ਼ਰਸ ਆ ਉਹ ਸਾਰੇ ਹੌਲੀ ਹੌਲੀ ਆਪ ਹੀ ਆ ਜਾਂਦੇ ਆ। ਹੁਣ ਮੈਂ ਆਪਣੇ ਗਾਰਡਨ ਦੇ ਵਿੱਚ ਕਦੀ ਬਾਇਓ ਬ੍ਰੌਡ ਸਪੈਕਟ੍ਰਮ ਇਨਸੈਕਟੀਸਾਈਡ ਯੂਜ਼ ਨਹੀਂ ਕੀਤਾ। ਇਨਸੈਕਟੀਸਾਈਡ ਬੇਸਿਕਲੀ ਯੂਜ਼ ਕਰਨ ਦੀ ਜ਼ਰੂਰਤ ਪੈਂਦੀ ਹੀ ਨਹੀਂ ਜੇਕਰ ਜੇ ਬਾਇਓਲੋਜੀਕਲ ਸਿਸਟਮ ਠੀਕ ਤਰ੍ਹਾਂ ਕੰਮ ਕਰਦਾ ਹੋਵੇ, ਤਾਂ ਕਿਚਨ ਗਾਰਡਨ ਸੈਟਿੰਗ ਦੇ ਵਿੱਚ ਬੜਾ ਵਧੀਆ ਚੱਲ ਰਿਹਾ।
ਤੁਹਾਡਾ ਬਹੁਤ ਬਹੁਤ ਧੰਨਵਾਦ ਮਨੋਜ ਜੀ, ਤੁਸੀਂ ਬਹੁਤ ਸਾਰੀ ਇੰਪੋਰਟੈਂਟ ਜਾਣਕਾਰੀ ਦਿੱਤੀ ਸਾਨੂੰ।
ਥੈਂਕ ਯੂ ਜੀ, ਥੈਂਕ ਯੂ।